ਜਿਹੜਾ ਲੜਨਾ ਨਹੀਂ ਚਾਹੀਦਾ। ਪ੍ਰੇਮ ਭਗਤੀ ਪੈਦਾ ਕਰਤੀ ਸਭ ਦੇ ਵਿੱਚ।
ਰੁਲੇ ਸੂਰ ਬੀਰੰ ਅਹਾੜੰ ਨਿਸ਼ੰਕੰ,
ਉਹ ਜਿਹੜੇ ਸੀ ਨਾ ਬਹੁਤੇ ਆਪਣੇ ਆਪ ਨੂੰ ਕਹਾਉਂਦੇ, ਇਹਦਾ ਵਿਚਾਰੇ ਵਿਦਵਾਨ ਤਾਂ ਉਧਰ ਹੋ ਜਾਂਦੇ ਨੇ, ਕਦੇ ਉਧਰ ਹੋ ਜਾਂਦੇ ਨੇ, ਇਹਨਾਂ ਦਾ ਤਾਂ ਕੋਈ ਰੌਲਾ ਨਹੀਂ, ਇਹਦਾ ਰੋਟੀ ਦੇ ਮੁਤਾਜ ਹੁੰਦੇ ਨੇ, ਇਹ ਤਾਂ ਜਿਹੋ ਜਿਹੀ ਗੱਲ ਹੁੰਦੀ ਉਹੋ ਜਿਹੀ ਉਹ ਮੰਨ ਲੈਂਦੇ, ਕਹਿੰਦੇ ਨਹੀਂ ਗੱਲ ਤਾਂ ਠੀਕ ਹੈ। ਜਿਹੜੇ ਸੀ ਨਾ ਜ਼ਿਆਦਾ ਅੜੀਅਲ, ਉਹ ਵਿਚਾਰੇ ਊ ਮਾਰੇ ਗਏ, ਉਹਨਾਂ ਦੇ ਕੁੱਟੇ ਇੰਨੀ ਪੈ ਗਈ ਉਹ ਬੋਲਣ ਜੋਗੇ ਨਹੀਂ ਰਹੇ।
ਰੋਲੇ ਸੂਰਬੀਰ
ਰੋਲ ਦਿੱਤਾ, ਸੂਰਬੀਰ ਜਿਹੜੇ ਬਣੇ ਫਿਰਦੇ ਤੇ ਉਹਨਾਂ ਦੀ ਇੱਜ਼ਤ ਰੋਲਤੀ, ਉਹ ਰੋਲਣ ਕੀ ਸੀ, ਉਹਨਾਂ ਦੀ ਝੂਠੀ ਇੱਜ਼ਤ ਰੋਲਤੀ ਜਿਹੜੀ ਝੂਠੀ ਸੀ।
ਅਹਾੜੰ ਨਿਸ਼ੰਕੰ,
ਅਹਾੜੰ ਨਿਸ਼ੰਕੰ, ਉਹ ਜੇ ਬੋਲਦੇ ਨੇ ਹੁਣ ਅਹਾੜਦੇ ਨੇ ਨਾ, ਸ਼ੰਕਾ ਕੋਈ ਨਹੀਂ, ਉਹ ਵੀ ਸੱਚ ਬੋਲਦੇ ਨੇ, ਸ਼ੰਕਾ ਰਹਿਤ ਕਰਤੇ ਉਹ ਵੀ। ਉਹ ਜਿਹੜਾ ਹੰਕਾਰ ਸੀ ਉਹ ਰੋਲ ਦਿੱਤਾ, ਸਿੱਧੀ ਬੋਲੀ ਬੋਲਣ ਲੱਗ ਗਏ ਵੀ ਗੱਲ ਇਹੀ ਠੀਕ ਹੈ ਬਈ, ਭੁਲੇਖਾ ਸੀਗਾ ਇਹਨਾਂ ਨੇ ਕਿਹੜਾ ਦੱਸਿਆ ਸਾਨੂੰ, ਹੁਣ ਸਾਨੂੰ ਪਤਾ ਲੱਗ ਗਿਆ ਹੁਣ ਠੀਕ ਹੈ, ਹੁਣ ਪਤਾ ਲੱਗ ਗਿਆ ਸੱਚ ਦਾ ਹੁਣ ਠੀਕ ਹੈ ਮੰਨ ਗਏ।
ਚਲੇ ਨਾਰ ਦਉ ਹੱਥ ਬੀਨਾ ਸਹਾਏ,
ਹੱਥ ਬੀਨਾ ਸਹਾਏ, ਜਿਹੜੇ ਨਾਰਦ ਸੀ ਗਾਉਣ ਵਾਲੇ, ਉਹ ਵੀ ਆਪਣੇ ਬਾਜੇ ਕੀਰਤਨ ਲੈ ਕੇ ਇਸੇ ਦਾ ਪ੍ਰਚਾਰ ਕਰਨ ਲੱਗ ਗਏ, ਦਰਸ਼ਨ ਤੋਂ ਵਰਗੇ ਫਿਰ ਇਸੇ ਦਾ ਪ੍ਰਚਾਰ ਆਪੇ ਕਰਨਗੇ ਜਾਂ ਕੁੱਟ ਪਊਗੀ, ਆਪੇ ਛਿੱਤਰ ਖਾ ਕੇ ਆ ਜਾਣਗੇ ਸਿੱਧੇ ਲੈਣ ਤੇ, ਜਾਂ ਰਾਹ ਕੋਈ ਨੀ ਰਹਿਣਾ ਆਪੇ ਹੋਣਾ ਪੈਣਾ, ਲੋਕਾਂ ਨੇ ਸੁਣਨਾ ਹੀ ਨੀ ਹੈ, ਹੁਣ ਤਾਂ ਸੁਣਦੇ ਨੇ ਨਾ ਪਤਾ ਨੀ, ਜਾਂ ਲੋਕਾਂ ਨੂੰ ਪਤਾ ਲੱਗ ਗਿਆ ਫਿਰ ਉਹੀ ਗੱਲ ਕਹੀ ਦੀ ਹੁੰਦੀ ਹੈ ਜਿਹੜੀ ਲੋਕਾਂ ਨੂੰ ਚੰਗੀ ਲੱਗੇ, ਨਹੀਂ ਕਹਿਣ ਦਿੰਦੇ ਅਗਲੇ, ਉਹ ਤਾਂ ਗੱਲ ਤੋਂ ਨੀ ਫੜ ਲੈਣਗੇ ਵੀ ਆ ਕੀ ਬੋਲਦਾ ਵੇ, ਡਰਦਿਆਂ ਨੂੰ ਕਹਿਣਾ ਪੈਂਦਾ ਇਹਨਾਂ ਨੂੰ, ਦਰਦਿਆਂ ਨੂੰ ਪ੍ਰਚਾਰ ਕਰਨਾ ਪੈਂਦਾ ਜਦ ਸੱਚ ਦਾ ਪਤਾ ਲੱਗ ਜਾਂਦਾ।
ਬਣੇ ਬਾੜ ਦੀ ਡੰਕ ਡੋਰੂ ਬਜਾਏ,
ਬਣੇ ਬਾੜ ਦੀ ਡੰਕ ਡੋਰੂ ਬਜਾਏ, ਜਿਹੜਾ ਸੀ ਨਾ ਸ਼ਿਵਜੀ,
ਬਣੇ ਬਾੜ ਦੀ ਡੰਕ ਡੋਰੂ ਬਜਾਏ,
ਡੋਰੂ ਬਜਾ ਕੇ ਜਿਹੜੇ ਚੱਲਦਾ ਸੀ ਉਹ ਵੀ ਇਸੇ ਦੀ ਗੱਲ ਕਰਨ ਲੱਗ ਗਏ ਵੀ ਠੀਕ ਹੈ ਡੋਰੂ ਤਾਂ, ਉਹ ਡੋਰੂ ਦੇ ਮੁਤਾਬਕ ਕਰਨ ਲੱਗ ਗਏ ਵੀ ਇਹ ਗੱਲ ਜਿਹੜੀ ਬਾਹਰਲੀ ਸੰਸਾਰ ਦੀ ਹੈ ਡੋਰੂ ਹੈ, ਇਹ ਸੰਸਾਰੀ ਗੱਲ ਹੈ, ਸਰਦਾ ਤਾਂ ਇਹਦੇ ਬਿਨਾਂ ਜ਼ਰੂਰ ਨਹੀਂ, ਪਰ ਅਸਲੀ ਗੱਲ ਇਹੀ, ਉਹ ਆਪਣੇ ਡੋਰੂ ਦੀ ਆਵਾਜ਼ ਲਗਾਉਣ ਲੱਗੇ ਵੀ ਠੀਕ ਹੈ ਭਾਈ ਬਾਹਰ ਸਰਦਾ ਨਹੀਂ ਪਰ ਆਹ ਗੱਲ ਜ਼ਰੂਰੀ ਹੈ, ਆਹ ਜ਼ਰੂਰੀ ਨਹੀਂ ਹੈ, ਉਹ ਬਿਨਾਂ ਸਰਨਾ ਹੀ ਨਹੀਂ, ਇਹਦੇ ਬਿਨਾਂ ਸਰ ਜੂਗਾ ਭਾਈ, ਇੰਨੀ ਕੁ ਜਿੰਨੀ ਕੁ ਲੋੜ ਸਮਝੋ ਇਹਨੂੰ ਭੁੱਖ ਨਾ ਬਣਾਓ, ਸੰਸਾਰ ਦੇ ਧਨ ਨੂੰ ਸੰਸਾਰ ਦੇ ਪਦਾਰਥਾਂ ਨੂੰ ਭੁੱਖ ਨਾ ਬਣਾਓ, ਲੋੜ ਥਈ ਸੀਮਤ ਰੱਖੋ, ਉਹ ਤਾਂ ਇਹ ਤਾਂ ਖੈਰ ਸ਼ਿਵਜੀ ਪਹਿਲਾਂ ਵੀ ਕਹਿੰਦਾ ਸੀ, ਇੰਨਾ ਕੁ ਤਾਂ ਸ਼ਿਵਜੀ ਪਹਿਲਾਂ ਵੀ ਕਹਿੰਦਾ ਸੀ, ਉਹਦੇ ਤਾਂ ਹੱਕ 'ਚ ਸੀ ਗੱਲ ਇਹ, ਉਹ ਕਿਹੜਾ ਦੇਵਤਾ ਸੀ, ਉਹ ਤਾਂ ਪਹਿਲਾਂ ਹੀ ਅਸਾਂ ਸੀ, ਉਹ ਤਾਂ ਕਹਿੰਦਾ ਸੀ ਤਾਂ ਪਹਿਲਾਂ ਤਾਂ ਇਹੀ ਰੌਲਾ ਪਾਉਂਦੇ ਡੋਰੂ ਵਜਾ ਕੇ ਵੀ ਬਾਹਰ ਦੀਆਂ ਲੋੜਾਂ ਨੇ ਭੁੱਖ ਨਹੀਂ ਹੋਣੀ ਚਾਹੀਦੀ, ਮੈਂ ਤਾਂ ਪਹਿਲਾਂ ਹੀ ਸੁੱਖ ਛੱਡੀ ਫਿਰਦਾ, ਉਹ ਵੀ ਆਪਣੇ ਡੋਰੂ ਨਾਲ, ਦੇਵਤੇ ਨੀ ਕੁਛ ਬੋਲਦੇ, ਉਹ ਤਾਂ ਡੋਰੂ ਸਮਾਂ ਗੱਜ ਵੱਜ ਕੇ ਵਜਾਉਂਦਾ, ਉਹ ਤਾਂ ਕਹਿੰਦਾ ਮੇਰੇ ਹੱਕ ਦੀ ਗੱਲ ਹੋਈ ਹੈ, ਜਿਹੜੇ ਜੱਫਾ ਪਾਉਂਦੇ ਨੇ ਇਹਨਾਂ ਨੇ ਇੰਨੇ ਨੇ ਬਣਾਏ ਨੇ, ਐਸ਼ ਪ੍ਰਸਤੀ ਦੇ ਸਮਾਨ ਕਿਉਂ ਬਣਾਏ ਨੇ, ਇਹਨਾਂ ਨੇ ਬਣਾਏ ਨੇ, ਮੈਂ ਤਾਂ ਬਣਾਇਆ ਕੋਈ ਨੀ, ਉਹ ਵੀ ਖੁੱਲ ਕੇ ਡੋਰੂ ਵਜਾਉਣ ਲੱਗ ਗਿਆ, ਆਪਣੇ ਆਪ ਨੂੰ ਨੀ ਵਰਗੋ ਸਮਝਦਾ, ਅੱਗੇ ਆਪਣੇ ਆਪ ਨੂੰ ਜਿਹੜਾ ਸਮਝਦਾ ਹੰਕਾਰ ਕਰਦਾ ਸੀ ਉਹ ਹਟ ਗਿਆ, ਉਹ ਭੁਲੇਖਾ ਚੱਕਿਆ ਗਿਆ।
ਗਿਰੇਬਾਜ ਗਾਜੀ ਗਜੀ ਬੀਰ ਖੇਤੰ,
ਗਾਜਬਾਜੀ ਉਹ ਜਿਹੜੇ ਸੀ ਨਾ ਗਜ ਹਾਥੀ ਬਾਜੀ ਸੀ ਬਹੁਤੇ ਚਲਾਕ ਜਿਹੜੇ ਸੀ ਵਿਦਵਾਨ ਜਾਂ ਹੋਰ, ਉਹ ਸਭ ਕਰ ਗਏ
ਗਜੀ ਬੀਰ ਖੇਤੰ,
ਬਜੀ
ਗਿਰੇ ਬਾਜ ਗਾਜੀ ਗਜੀ ਬੀਰ ਖੇਤਨ,
ਜਾਂ ਖੇਤ ਦੇ ਵਿੱਚ ਰਾਣੀ ਇਹ ਗੁਰਮਤ ਗੱਜ ਗਈ, ਤੁਸੀਂ ਗੁਰਮਤ ਕਹਾਂਗੇ ਅਸੀਂ ਇਹਨੂੰ, ਗੁਰਮਤ ਦਾ ਜਦ ਬੋਲਵਾਲਾ ਹੋ ਗਿਆ ਸਮਝ ਲਓ, ਬੋਲਵਾਲਾ ਹੋ ਗਿਆ ਗੁਰਮਤ ਦਾ, ਇਹੀ ਚੜ੍ਹਦੀ ਕਲਾ ਇਹਨੂੰ ਕਹਿੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਨਾਮ ਦੀ ਚੜ੍ਹਦੀ ਕਲਾ ਹੋ ਗਈ, ਗੁਰਮਤ ਦਾ ਹੱਥ ਉੱਤੇ ਚਲਾ ਗਿਆ, ਸਾਰੇ ਮੰਨਦੇ ਨੇ।
ਰੁਲੇ ਤੱਚ ਮੁੱਛ ਨਚੇ ਭੂਤ ਪ੍ਰੇਤੰ,
ਰੁਲੇ ਤੱਚ ਮੁੱਛ ਨਚੇ ਭੂਤ ਪ੍ਰੇਤਨ। ਭੂਤ ਪ੍ਰੇਤ ਜਿਹੜੇ ਸੀਗੇ ਨਾ ਉਹ ਵੀ ਇਹ ਗੱਲਾਂ ਹੀ ਕਰਨ ਲੱਗ ਗਏ, ਨੱਚੇ, ਉਹ ਵੀ ਕਹਿੰਦੇ ਵੀ ਠੀਕ ਹੈ, ਸਾਰੇ ਹੀ ਮੰਨ ਗਏ
ਮਾਇਆ ਮੋਹ ਪ੍ਰੇਤ,
ਭੂਤ ਪ੍ਰੇਤ ਮਾਇਆ ਮੋਹ ਵਾਲੇ ਵੀ ਮੰਨ ਗਏ, ਭੂਤ ਪ੍ਰੇਤ ਸੀ ਨਾ ਉਹ ਵੀ ਖੁਸ਼ੀ ਨੇ, ਉਹ ਵੀ ਖੁਸ਼ ਨੇ, ਦੁਖੀ ਕੋਈ ਵੀ ਨਹੀਂ।
ਨੱਚੇ ਵੀਰ ਬੈਤਾਲ ਅਦਮ ਗਮਦਮ,
ਵੀਰ ਬੈਤਾਲ ਨੇ ਉਹ ਵੀ ਖੁਸ਼ ਨੇ, ਯਾਨੀ ਸਾਰੇ ਹੀ ਖੁਸ਼ ਨੇ। ਜਦ ਗੁਰਮਤ ਪ੍ਰਗਟ ਹੁੰਦੀ ਹੈ ਸਾਰੇ ਖੁਸ਼ ਨੇ, ਸਾਰਿਆਂ ਨੂੰ ਖੁਸ਼ੀ ਦਿੰਦੀ ਹੈ, ਦੁੱਖ ਨਹੀਂ ਕਿਸੇ ਨੂੰ ਦਿੰਦੀ, ਬੇਇੱਜ਼ਤੀ ਨਹੀਂ ਕਿਸੇ ਦੀ ਕਰਦੀ, ਇਹ ਸਭ ਦਾ ਭਲਾ ਹੀ ਕੀਤਾ। ਕਹਿੰਦੇ ਭਾਈ ਪਤਾ ਲੱਗ ਗਿਆ ਸਾਨੂੰ, ਚੰਗਾ ਹੋ ਗਿਆ, ਅਸੀਂ ਫਸੇ ਤੇ ਉਲਟੇ ਪਾਸੇ, ਜਿਵੇਂ ਸਾਨੂੰ ਪਿੱਛੋਂ ਗਿਆ ਸੀ ਫਸੇ ਸੀ, ਕੋਈ ਦੁਖੀ ਨਹੀਂ ਹੁਣ, ਦੁਖੀ ਹੈ ਕੋਈ, ਕੋਈ ਨੀ ਦੁਖੀ, ਸਾਰੇ ਖੁਸ਼ ਨੇ।
ਵਧੇ ਵੱਧ ਗੋਪਾ,
ਇਹ ਇਹਨਾਂ ਦੇ ਨੌ ਤਾਂ ਆਉਂਦੇ ਨੇ ਕਿਉਂਕਿ ਪਹਿਲਾਂ ਐਂ ਕਰਦੇ ਸੀ, ਹੁਣ ਨੀ ਕਰਦੇ, ਪਹਿਲੀਆਂ ਕੈਟਾਗਰੀਆਂ ਦੇ ਨਾਂ ਆਉਂਦੇ ਨੇ, ਹੁਣ ਛੱਡੀ ਮਿਲਦੇ ਨੇ ਸਭ ਕੁਛ,
ਬਤਾਲ ਨਾਂ ਪਹਿਲੇ ਵਾਲੇ,
ਬਤਾਲ ਪਹਿਲਾਂ ਵਾਲੇ ਨਾਂ ਆਉਂਦੇ ਨੇ,
ਭੂਤ ਪ੍ਰੇਤ ਪਹਿਲਾਂ,
ਭੂਤ ਪ੍ਰੇਤ ਪਹਿਲਾਂ ਵਾਲੇ ਆਉਂਦੇ ਨੇ, ਹੁਣ ਛੱਡੀ ਮਿਲਦੇ ਨੇ, ਹੁਣ ਨੀ ਆਉਂਦੇ, ਜਿਵੇਂ ਕੌਂਡੇ ਨਾਲ ਰੰਗ ਹੁਣ ਦਈ ਆਈ ਜਾਂਦਾ, ਰੰਗ ਸੀਗਾ ਉਹ ਸੱਜਣ ਨਾਲ ਠੱਗ ਹੁਣ ਦਈ ਆਈ ਜਾਂਦਾ, ਠੱਗਦਾ ਰਿਹਾ ਨੀ ਸੀ, ਇਹੀ ਗੱਲ ਹੈ ਬਸ। ਉਹਨਾਂ ਨੇ ਨੌ ਜ਼ਰੂਰ ਵੱਜਦੇ ਨੇ, ਹੁਣ ਉਹ ਰਹੇ ਨੀ, ਹੁਣ ਤਾਂ ਗੁਰਮੁਖ ਨੇ ਸਾਰੇ ਹੀ, ਨੌ ਦਾ ਹੁਣ ਲੈਣੇ ਪੈਣਗੇ ਵੀ ਇਹ ਕੈਟਾਗਰੀਆਂ ਦੇ ਆਦਮੀ ਸੀ ਸਾਰੇ, ਸਾਰੇ ਹੁਣ ਨੱਚਦੇ ਨੇ ਖੁੱਲ ਕੇ, ਖੁਸ਼ੀ ਨੇ ਜਾਣੀ, ਖੁਸ਼ੀ ਚ ਨੱਚਦੇ ਨੇ, ਖੁਸ਼ ਨੇ ਸਾਰੇ।
ਵਧੇ ਵੱਧ ਗੋਪਾ ਗੁਲੀ,
ਉਹਨਾਂ ਦੀ ਕੋਈ ਨਿੰਦਿਆ ਨੀ ਕਰਦਾ ਹੁਣ, ਪਹਿਲਾਂ ਤਾਂ ਲੋਕ ਕਰਦੇ ਤੇ ਜਿਹੜੇ ਕੰਮ ਪ੍ਰਚਾਰ ਨਿੰਦਿਆ ਕਰਦੇ ਸੀ, ਹੁਣ ਸਭ ਹੂੰ ਪ੍ਰਚਾਰ ਕਰਦੇ ਨੇ, ਹੁਣ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ, ਜਿਹਨੂੰ ਇੱਜ਼ਤ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ, ਜੇ ਹੁਣ ਉਹ ਭਲਾ ਕਰਦੇ ਨੇ ਲੋਕਾਂ ਦਾ ਪ੍ਰਚਾਰ ਕਰਦੇ ਨੇ, ਹੁਣ ਲੋਕ ਇੱਜ਼ਤ ਕਰਦੇ ਨੇ ਉਹਨਾਂ ਦੀ, ਕੋਈ ਸ਼ੰਕਾ ਨਹੀਂ ਰਹੀ, ਕੋਈ ਡਰ ਭੈ ਨਹੀਂ ਰਿਹਾ, ਖੁੱਲ ਕੇ ਨੱਚਦੇ ਨੇ ਹੁਣ, ਖੁੱਲ ਕੇ ਪ੍ਰਚਾਰ ਕਰਦੇ ਨੇ।
ਵਧੇ ਵੱਧ ਗੋਪਾ ਗੁਲੀ ਤਰਾਣ ਬੱਧਨ,
ਵਧੇ ਵੱਧ ਗੋਪਾ
ਗੁਲੀ ਤਰਾਣ ਬੱਧਨ,
ਗੋਪਾ ਹੁੰਦੇ ਨੇ ਜਿਹੜੇ ਗੋਪੀਆਂ ਦੇ ਹੁੰਦੇ ਨੇ ਨਾ, ਉਹਨੂੰ ਗੋਪਾ ਕਹਿੰਦੇ ਨੇ, ਗੋਪ ਗੋਪ ਅਸਲ ਦੇ ਵਿੱਚ ਜਿਹੜਾ ਸਰੀਰ ਨਾਲ ਜੁੜਿਆ ਹੋਇਆ, ਗੋਪੀ ਨੌ ਬੁੱਧੀ ਦਾ ਹੀ ਹੈ, ਇਹ ਸੁਰਤ ਦਾ ਨੌ ਗੋਪੀ ਹੈ, ਕ੍ਰਿਸ਼ਨ ਇਹਨਾਂ ਦੂਆ, ਗੋਪਾ ਕ੍ਰਿਸ਼ਨ ਦਾ ਨੌ ਹੈ ਅਸਲ ਚ, ਗੋਪੀਆਂ ਉਹਦਾ ਨੌ ਹੈ ਜਿਹੜੀ ਜਿਹੜੀ ਸਰੀਰ ਨਾਲ ਜੁੜਿਆ ਹੋਇਆ ਹੋਵੇ, ਕ੍ਰਿਸ਼ਨ ਸਰੀਰ ਨਾਲ ਜੁੜੇ ਹੋਏ ਦਾ ਨੌ ਹੈ, ਜਾਂ ਇਹਨਾਂ ਨੇ ਰਾਮ ਨੂੰ ਅਵਤਾਰ ਬਣਾ ਲਿਆ ਨਾ, ਰਾਮ ਦਾ ਜਨਮ ਨਹੀਂ ਲੈਂਦਾ ਤਾਂ ਮਤਭੇਦ ਪੈਦਾ ਹੋ ਗਏ ਵਿਦਵਾਨਾਂ ਚ, ਵੀ ਰਾਮ ਜਾਂ ਜਨਮ ਹੀ ਨਹੀਂ ਲੈਂਦਾ ਤੁਸੀਂ ਉਹਨੂੰ ਰਾਜਾ ਕਿਵੇਂ ਬਣਾ ਦਿੱਤਾ, ਉਹ ਤਾਂ ਜਨਮ ਲੈਂਦਾ ਹੀ ਨਹੀਂ, ਜਨਮ ਲੈਂਦਾ ਕ੍ਰਿਸ਼ਨ ਬਣਾਇਆ ਤੁਸੀਂ ਰਾਮ ਦੀ ਕਹਾਣੀ, ਉਹਨਾਂ ਨੇ ਘੜ ਕੇ ਕ੍ਰਿਸ਼ਨ ਦੀ ਕਹਾਣੀ ਬਣਾ ਦਿੱਤੀ, ਇਹਨਾਂ ਦੋਹਾਂ ਦੇ ਵਿੱਚ ਟਕਰਾਅ ਤਾਂ ਹੋਇਆ ਹੋਇਆ, ਜਨਮ ਲੈਂਦਾ ਕ੍ਰਿਸ਼ਨ ਪ੍ਰਚਾਰ ਕਰੂਗਾ, ਕ੍ਰਿਸ਼ਨ ਕੰਮ ਕਰੂਗਾ, ਕ੍ਰਿਸ਼ਨ ਰਾਮ ਤਾਂ ਪਰੇ ਰਹਿੰਦੇ ਮਾਇਆ ਤੋਂ, ਤ੍ਰੇਤੇ ਦਾ ਅਵਤਾਰ ਹੈ, ਦੁਆਪਰ ਤਾਂ ਹੀ ਨਹੀਂ ਉਹ, ਇਹ ਇਸ ਕਰਕੇ ਮਤਭੇਦ ਨੇ ਇਹਨਾਂ ਦੇ ਪਏ ਹੋਏ।
ਗੁਲੀ ਤਰਾਣ ਬੱਧਨ, ਵਧੇ ਵੱਧ ਗੋਪਾ ਗੁਲੀ ਤਰਾਣ ਬੱਧਨ,
ਵਧੇ ਵੱਧ ਗੋਪਾ ਜਿਹੜੇ ਗੋਪਾ ਗੋਪੇ ਸੀ ਆਪਣੇ ਸਰੀਰ ਦੇ, ਉਹ ਵੀ ਵੱਧ ਹੋ ਗਿਆ, ਉਹਨਾਂ ਦਾ ਵੱਧ ਹੋ ਗਿਆ, ਉਹ ਵੀ ਵੱਡੇ ਗਏ, ਉਹ ਜਿਹੜੀ ਵਿਚਾਰਧਾਰਾ ਕ੍ਰਿਸ਼ਨ ਵਾਲੀ ਸੀ ਨਾ ਉਹ ਵੀ ਖਤਮ ਹੋ ਗਈ, ਕ੍ਰਿਸ਼ਨ ਵਾਲੀ ਗੋਪੀਆਂ ਵਾਲੀ ਵਿਚਾਰਧਾਰਾ ਸੀ, ਉਹ ਗੋਪੇ ਉਹ ਨੇ ਕ੍ਰਿਸ਼ਨ ਦੇ ਜਿਹੜੇ ਭਗਤ ਨੇ।
ਭਏ ਸਾਧ ਸੰਭੂਹ ਭੀਤੰ ਅਭੀਤੇ,
ਸਾਰੇ ਸਾਧ ਬਣ ਗਏ,
ਭਏ ਸਾਧ ਸੰਭੂ
ਸਾਰੇ ਸਾਧ ਬਣ ਗਏ, ਇੱਕੋ ਹੀ ਮਤ ਹੋ ਗਈ ਸਾਰਿਆਂ ਦੀ,
ਭੀਤੰ ਅਭੀਤੇ
ਜਿਹੜੀ ਵਿਚਾਲੇ ਕੰਧ ਸੀ ਨਾ, ਕੰਧਾਂ ਸੀ ਸਾਰਿਆਂ ਦੀਆਂ ਖਤਮ ਹੋ ਗਈਆਂ, ਕੋਈ ਭੀਤ ਨਹੀਂ ਰਹੀ, ਦੀਵਾਰ ਹੀ ਨਹੀਂ ਰਹੀ, ਇੱਕੋ ਮਤ ਹੋ ਗਈ ਸਭ ਦੀ, ਆਹੀ ਗੁਰਬਾਣੀ ਕਰ ਰਹੀ ਭੀਤੰ, ਦੀਵਾਰਾਂ ਤੋਂ ਸੱਖਣੇ ਹੋ ਗਏ, ਅਪੀਤੇ ਹੋ ਗਏ, ਕਿਸੇ ਚ ਕੋਈ ਵੱਟ ਨਹੀਂ ਹੋਈ ਨੀ। ਜਦ ਅਸੀਂ ਕਹਿੰਦੇ ਹਾਂ ਸਿੱਖ ਕੋਈ ਕੌਮ ਹੈ, ਨਵੀਂ ਵੱਟ ਖੜੀ ਕਰਦੇ ਹਾਂ, ਅਸੀਂ ਤਾਂ ਵੱਟਾਂ ਢਾਉਣੀਆਂ ਨੇ, ਬਾਕੀ ਕੋਈ ਵੱਟ ਰਹਿਣ ਦੇਣੀ ਹੋਈ ਨੀ, ਤੁਸੀਂ ਨਵੀਂ ਪਾ ਲਈ ਆਪਣੀ, ਕੀ ਸਮਝਣੇ ਗੱਲ ਮੂਰਖ। ਚਮਕੌਰ ਸਾਹਿਬ ਇੱਕ ਲਿਖਤਾ ਸੀ ਆਰਟੀਕਲ, ਕਹਿੰਦਾ ਮੈਂ ਲਿਖਤਾ ਇਸੀ ਕੋਈ ਕੌਮ ਨੀ, ਕਹਿੰਦਾ ਮੈਨੂੰ ਨਾਲ ਦੇ ਕਹਿੰਦੇ ਨੇ ਜੇ ਇਹਨਾਂ ਨੇ ਦੇਖ ਲਿਆ ਅਕਾਲੀਆਂ ਨੇ ਤਾਂ ਕਹਿੰਦੇ ਨੇ ਸੇ ਕੌਮ ਹੈ ਜੋੜ ਲੱਗਿਆ ਟੋੜੇ ਦਾ ਤੇਰੀ ਨੌਕਰੀ ਜਾਂਦੀ ਰਹੂ। ਕਹਿੰਦਾ ਮੈਂ ਛਪਾਉਣ ਲੱਗਿਆ ਸੀ ਮੈਂ ਉਹ ਰੱਖ ਲਿਆ ਉਹਦੇ ਚ ਆਰਟੀਕਲ। ਕਹਿੰਦਾ ਮੈਂ ਕਿਹਾ ਵੀ ਗੱਲ ਠੀਕ ਆ ਨੌਕਰੀ ਵਾਲੇ ਨੂੰ ਤਾਂ ਨੌਕਰੀ ਦਾ ਫਿਕਰ ਹੈ ਉਹ ਕਿਸੇ ਨੇ ਚੋਰੀ ਕਰਕੇ ਉੱਥੇ ਲਿਜਾ ਕੇ ਦੇ ਦਿੱਤਾ ਰੋਗ ਉਹਦਾ ਕਿਹੜਾ ਜਿੰਦਾ ਲਾਇਆ ਸੀ ਕਿਤੇ ਰੋਟੀ ਰਾਟੀ ਖਾਣ ਗਿਆ ਹੋਊਗਾ ਜਾ ਕੇ ਦਫ਼ਤਰ ਦੇ ਤਾਂ ਉਹਨਾਂ ਨੇ ਪੜ ਲਿਆ ਉਹ ਤਾਂ ਉਹਦੀ ਬਦਲੀ ਕਰਤੀ ਸੀ ਇਹਦਾ ਦੁਬਾਰਾ ਫੇਰ ਲਿਆਂਦਾ ਸੀ ਤੂੰ ਕਿਉਂ ਕਹਿੰਦਾ ਸੀ ਕੌਮ ਨੀ ਹੁਣ ਲੱਗੂ ਇਹਨਾਂ ਨੂੰ ਅਕਾਲੀਆਂ ਨੂੰ ਪਤਾ ਕੌਮ ਕੀ ਹੁੰਦੀ ਹੈ ਇਹਨਾਂ ਦੀ ਉਹ ਕਟਾਈ ਛੇਤਰ ਪਊ ਇਹਨਾਂ ਨੂੰ ਪੁੱਛਣ ਕਹਿੰਦੇ ਦਵਾਨੀ ਵੱਟੇ ਨੀ ਹੈ ਪਤਾ ਹੈ ਉੱਪਰ ਸਾਰਿਆਂ ਨੂੰ ਵਰਲਡ ਲੈਵਲ ਤੇ ਪਤਾ ਵੀ ਸਿੱਖ ਕੌਮ ਸਿੱਖ ਇੱਕ ਐਸੀ ਸਿੱਖੀ ਇੱਕ ਐਸੀ ਚੀਜ਼ ਹੈ ਜਿਹੜੀ ਸਾਰੀਆਂ ਕੌਮਾਂ ਨੂੰ ਇੱਕ ਕਰ ਸਕਦੀ ਹੈ ਇਹ ਆਪਣੀ ਵੱਟ ਪਾਈ ਖੜੇ ਨੇ ਇਹ ਮਹਾਂ ਝੂਠੇ ਨੇ ਸਾਰੇ ਹੀ ਇੱਕ ਪਿਤਾ ਇੱਕ ਸਿੱਖਿਆ ਮੁਬਾਰਕ ਆ ਜਦ ਕੌਮ ਸਾਡੀ ਕਿਹਦੇ ਨਾਲ ਹੈ ਦੂਈ ਕੌਮ ਅਸੀਂ ਮੰਨ ਕਿਵੇਂ ਲਵਾਂਗੇ ਸਿੱਖੀ ਨੂੰ ਛੱਡ ਕੇ ਦੂਈ ਕੌਮ ਹੋਊਗੀ ਪੀਤੰਗਾ ਪੀਤੇ ਦਾ ਮਤਲਬ ਆਹੀ ਹੈ ਇੱਥੇ ਉਹ ਗੱਲਾਂ ਨੇ ਇਹਦੇ ਵਿੱਚ ਜਿਹੜੀਆਂ ਇਹਨਾਂ ਨੂੰ ਕੱਖ ਵੀ ਨਹੀਂ ਰਹਿਣ ਦੇਣਾ ਇਹਨਾਂ ਦੇ ਪੱਲੇ ਅਕਾਲੀਆਂ ਨੇ ਨਾ ਅਕਾਲੀ ਜਿਹੜਾ ਆਦਮੀ ਗੁਰਮਤ ਤੋਂ ਖਿਲਾਫ ਹੈ ਨਾ ਉਹ ਰਹਿਣ ਨਹੀਂ ਦੇਣਾ ਉਹਦਾ ਕੁਛ ਐਸਾ ਲੋਹੇ ਦਾ ਸਵਾਂਗਾ ਫੇਰ ਦੇਣਾ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਸਿੱਖ ਹੋਵੇ ਕੋਈ ਵੀ ਹੋਵੇ ਲਿਹਾਜ ਕਿਸੇ ਨਾਲ ਨਹੀਂ ਇਹਦੀ ਜਿਹੜਾ ਤਫਰਕਾ ਪੈਦਾ ਕਰਦਾ ਨਾ ਖੋਟ ਪੈਦਾ ਕਰ ਰਹੇ ਨੇ ਸੰਸਾਰ ਚ ਉਹਨਾਂ ਦੇ ਖਿਲਾਫ ਇਹ ਬਾਣੀ ਹੈ ਸਾਦੀ ਭਾਸ਼ਾ ਵਿੱਚ ਹੈ ਭਾਸ਼ਾ ਬਿਲਕੁਲ ਸਾਦੀ ਹੈ ਹਾਂ ਗੁਰਬਾਣੀ ਆਦਿ ਦੀ ਸਮਝ ਜ਼ਰੂਰ ਚਾਹੀਦੀ ਹੈ ਪੀਤੰ
ਅਪੀਤੇ
ਪੀਤੰ ਜਿਹੜੀਆਂ ਦੀਵਾਰਾਂ ਸੀਆਂ ਉਹ ਢਾਹਤੀਆਂ ਸਭ ਉਹਦੇ ਅੰਦਰੋਂ ਆ ਜਿਹੜੇ ਗਣਾਏ ਨੇ ਦੀਵਾਰਾਂ ਨੀਤੀਆਂ ਇਹਨਾਂ ਦੇ ਅੰਦਰ ਅਲੱਗ ਅਲੱਗ ਬਾਨਤਾਵਾਂ ਛੱਡ ਕੇ ਗੁਰਮਤ ਤੇ ਆ ਗਏ ਸਾਰੇ ਇਹ ਹੋਰੇ ਅਰਥ ਕਰੀ ਜਾਂਦਾ ਆਹ ਪੰਡਿਤ ਪੰਡਿਤ ਨਹੀਂ ਮੰਨਦਾ ਇਸ ਗੱਲ ਨੂੰ ਪੰਡਿਤ ਕਾਹਦੇ ਮੰਨੇ ਪੰਡਿਤ ਕਾਹਦੇ ਮੰਨੇ ਇੱਕ ਕਰਤੀ ਜੇ ਇੱਕ ਕਰਤੀ ਮੰਨਦਾ ਫਿਰ ਆਹ ਜਿਹੜਾ ਹੁਣ ਸਾਡੇ ਤੇ ਪਿਆ ਹੈ ਨਾ ਰੌਲਾ ਇਹ ਕਾਹਦੇ ਪੈਂਦਾ ਇਹ ਇਹਨਾਂ ਦਾ ਹੀ ਪਾਇਆ ਹੋਇਆ ਇਹਨਾਂ ਦਾ ਪੰਡਿਤਾਂ ਦਾ ਬਹੁਤ ਚਲਾਕ ਸੀ ਇਹ
ਨਮੋ ਲੋਕ ਮਾਤਾ ਭਵੇ ਛੱਤਰ ਜੀਤੇ
ਨਮੋ ਲੋਕ ਮਾਤਾ ਹੈ ਲੋਕ ਮਾਤਾ ਤੈਨੂੰ ਨਮਸਕਾਰ ਹੈ ਤੇ ਸਾਰੇ ਛਤਰੂ ਜਿੱਤ ਲੈ ਛਤਰੂ ਕੌਣ ਸੀ ਵੱਟਾਂ ਪਾਉਣ ਵਾਲੇ ਛਤਰੂ ਨੇ ਇੱਕ ਪਿਤਾ ਇੱਕ ਸਿੱਖੇ ਮੁਬਾਰਕ ਹੈ ਪਰਮੇਸ਼ਰ ਦੀ ਆਵਾਜ਼ ਹੁਕਮ ਸੱਚਖੰਡ ਦਾ ਇਹਦਾ ਵਿਰੋਧ ਕਰਨ ਵਾਲੇ ਸਾਰੇ ਉਹਦੇ ਛਤਰੂ ਨੇ ਇਹਨਾਂ ਨੂੰ ਲੜਾ ਕੇ ਜਿਹੜੇ ਵੱਟਾਂ ਪਾਉਣ ਵਾਲੇ ਨੇ ਨਾ ਬਾਂਦਰ ਬਿੱਲੀਆਂ ਨੂੰ ਲੜਾ ਕੇ ਇਹਨਾਂ ਦੀ ਰੋਟੀ ਖਾਣ ਵਾਲੇ ਨੇ ਇਹ ਸਾਰੇ ਦਰਗਾਹ ਦੇ ਛਤਰੂ ਨੇ ਕਰਾਰ ਦਿੱਤੇ ਹੋਏ ਧਿਆਨ ਰੱਖ ਲੈਣ ਇਹ ਨੋਟ ਕਰ ਲੈਣ ਚਾਹੇ ਇਹਨੂੰ ਇਹ ਛਤਰੂ ਨੇ ਸਾਰੇ ਪਰਮੇਸ਼ਰ ਦੇ ਨਿਗਾਹ ਦੇ ਵਿੱਚ ਮੁਲਜ਼ਮ ਨੇ ਦਰਗਾਹ ਦੇ ਸਾਰੇ ਇਹ ਇਹਦੇ ਕਰਕੇ ਕਹਿ ਤਪੋ ਰਾਜ ਰਾਜੋ ਨਰਕ ਹੁਣ ਸਮਝ ਆਉਂਦੀ ਹੈ ਰਾਜੋ ਨਰਕ ਕਿਉਂ ਆ ਹੈ ਆਹੀ ਆ ਉਹ ਤਪੋ ਰਾਜ ਰਾਜੋ ਨਰਕ ਕੋਈ ਇੱਕ ਪੰਕਤੀ ਦਿਖਾ ਦੇਵੇ ਕੋਈ ਕਿਤੇ ਜਿਹੜੀ ਆਦ ਦੇ ਨਾਲ ਜਿਹਦਾ ਬੇਸ ਨਾ ਹੋਵੇ ਮਿਲਦਾ ਜੜ ਸਾਰੀ ਦੀ ਆਦ ਦੇ ਵਿੱਚ ਪਈ ਹੈ ਹਾਂ ਬੁੱਧੀ ਨਾ ਹੋਵੇ ਤਾਂ ਫਿਰ ਕੀ ਕਰੀਏ ਜੇ ਸਾਨੂੰ ਇਹ ਸਮਝ ਨਹੀਂ ਤਾਂ ਫਿਰ ਕੀ ਕਰੀਏ ਸਾਨੂੰ ਨਹੀਂ ਸਮਝ ਤਾਂ ਫਿਰ ਕੀ ਕਰੀਏ
ਪੜੇ ਮੂੜ ਯਾਕੋ ਧਨੰਗ ਧਾਮ ਵਾਢੇ
ਪੜੇ ਮੂੜ ਯਾਕੋ ਦੇਖੋ ਹੁਣ ਵਰਦਾਨ ਦਿੱਤੇ ਨੇ ਜੇ ਮੂਰਖ ਇਹਨੂੰ ਪੜ ਲਵੇ ਨਾ ਮੂਰਖ ਕੌਣ ਅੰਦਰ ਇਹ ਵਿਦਵਾਨ ਇਹ ਮੂਰਖ ਨੇ
ਪੜਿਆ ਮੂਰਖ ਆਖੀਏ
ਪੜਿਆ ਮੂਰਖ ਆਖੀਏ ਜਿੱਤ ਲੱਭ ਲਓ ਹੰਕਾਰ ਜੇ ਕੋਈ ਮੂਰਖ ਪੜ ਲਵੇ ਇਹਨੂੰ ਤੈਨੂੰ ਨੀ ਕਿਹਾ ਹੋਇਆ
ਧਨੰਗ ਧਾਮ ਵਾਢੇ
ਤਨੰਗ ਧਾਮ ਵਾਢੇ ਉਹਦੇ ਅੰਦਰ ਗਿਆਨ ਦਾ ਵਾਧਾ ਹੋ ਜਾਂਦਾ ਉਹਦੇ ਅੰਦਰ ਧਾਮ ਹਿਰਦੇ ਵਿੱਚ ਗਿਆਨ ਹੀ ਗਿਆਨ ਹੋ ਜਾਂਦਾ ਗਿਆਨ ਗਿਆਨ ਦੇ ਅੰਬਾਰ ਲੱਗ ਜਾਂਦੇ ਨੇ ਹਿਰਦੇ ਵਿੱਚ
ਸੁਣੇ ਸੋਮ ਸੋਫੀ ਲੜੇ ਜੁੱਧ ਗਾਢੇ
ਸੁਣੇ ਸੂਮ ਸੋਫੀ ਦੇਖੋ ਸੂਮ ਸੋਫੀ ਆ ਗਏ ਜਿਹੜੇ ਸੂਮ ਨੇ ਨਾ ਔਰ ਸੋਫੀ ਨੇ ਸੂਮ ਸੋਫੀ ਜਿਹੜੇ ਇਹਨਾਂ ਜਿਹੜੇ ਪ੍ਰਸੰਗ ਆਏ ਨੇ ਨਾ ਪਿੱਛੇ ਸਾਰੇ ਚੰਡੀ ਚਰਿੱਤਰ ਦੇ ਕੁਛ ਆਦਮੀ ਸੂਮ ਸੋਫੀ ਸੀ ਸੂਮ ਸੋਫੀ ਕਿਹਨਾਂ ਚੋਂ ਸੀ ਵੈਸ਼ਨੂ ਮਤ ਵਾਲੇ ਸੂਮ ਸੋਫੀ ਨੇ ਜਿਹੜਾ ਕਹਿੰਦਾ ਮਾਸ ਨਹੀਂ ਖਾਣਾ ਸ਼ਰਾਬ ਨਹੀਂ ਪੀਣਾ ਉਹਨੂੰ ਸੂਮ ਸੋਫੀ ਕਹਿੰਦੇ ਨੇ। ਸੂਮ ਸੋਫੀ ਰੜੇ ਲੜੇ
ਯੁੱਧ ਗੱਢ ਹੈ
ਪੈਰ ਗੱਢ ਕੇ ਜੰਗ ਕਰਦਾ ਫਿਰ ਉਹ ਵੀ ਕੀਤੀ ਨੀ ਹੈ ਤੀਜੇ ਪਾਤਸ਼ਾਹ ਅਮਰਦਾਸ ਨੇ ਗੁਰੂ ਅਮਰਦਾਸ ਨੇ ਕੀਤੀ ਨੀ ਜੰਗ ਫਿਰ ਉਹਨਾਂ ਨੇ ਕਿਹਾ ਨੀ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਕਿਹਨੂੰ ਕਿਹਾ ਸੂਮ ਸੋਫੀ ਸੀ ਪਹਿਲਾਂ ਮੱਛੀ ਜਾ ਉੱਥੇ ਆਇਆ ਨਾ ਗੁਰੂ ਅੰਗਦ ਦੇਵ ਜੀ ਦੇ ਮੱਛੀ ਬਣੀ ਸੀ ਡਰ ਗਏ ਸੀ ਵੀ ਖਾਣੀ ਨੀ ਸੂਮ ਸੋਫੀ ਸੀ ਸੂਮ ਸੋਫੀਆਂ ਜੋ ਆਏ ਸੀ ਪਰ ਗੱਡ ਕੇ ਪੈਰ ਲੜਾਈ ਕੀਤੀ ਹੈ 72 ਸਾਲ ਦੀ ਉਮਰ ਦੇ ਬਾਅਦ ਕੀਤੀ ਹੈ ਲੜਾਈ ਵੀ ਨਹੀਂ ਉਸ ਵਸਤਾ ਤਾਂ ਹੌਸਲਾ ਹੀ ਹੁੰਦਾ ਲੜਾਈ ਵਾਲਾ ਪਰ ਗੁਰਮੁਖ ਬੁੱਢੇ ਕਦੇ ਨਾ ਹੀ ਉਹ ਕਦੇ ਬੁੱਢੇ ਸੀ ਅੰਦਰ ਸੁਰਤ ਗਿਆਨ
ਸੁਣੇ ਸੂਮ ਸੋਫੀ ਲੜੇ ਯੁੱਧ ਗਾਢੇ
ਲੜੇ ਯੁੱਧ ਗਾਢੇ ਗੱਢ ਕੇ ਲੜਦਾ ਇੱਕ ਥਾਂ ਪੈਰ ਝੰਡਾ ਗੱਢ ਕੇ ਜਿੱਥੇ ਪੈਰ ਗੱਢ ਲੈ ਉੱਥੋਂ ਹਿਲਦਾ ਹੀ ਨੀ ਗਾਢੇ ਹੈ ਗਾਢੇ ਨੀ
ਗਾਢੇ ਗਾਢੇ ਜਗੇ ਰਹਿਣ ਜੋਗੀ ਜਪੇ ਜਾਪ ਜਾਖੋ
ਜਗੇ ਰਹਿਣ ਜੋਗੀ ਜੇ ਜੋਗੀ ਜਪ ਲੈ ਮਿਲਣਾ ਦਾ ਜਾਪ ਸਾਰੀ ਜ਼ਿੰਦਗੀ ਜਗਦਾ ਹੀ ਰਹੂ ਜ਼ਿੰਦਗੀ ਰਹਿਣੇ ਨਾ
ਜਗੇ ਰਹਿਣ ਜੋਗੀ ਜਪੇ ਜਾਪ ਜਾਖੋ
ਆ ਜੀਵਨ ਚ ਜਾਗ ਜੂਗਾ ਉਹ ਜਾਗਰਤ ਅਵਸਥਾ ਚਲਿਆ ਜਾਊਗਾ ਜੋਗੀ ਜੇ ਕਿਸੇ ਨੇ ਜੋਗ ਕਰਨਾ ਨਾ ਆਪਣੇ ਮੂਲ ਨਾਲ ਜੁੜਨਾ ਉਹ ਜਾਗਦਾ ਰਹੂਗਾ ਜੇ ਜਪ ਲਵੇ ਇਹਨੂੰ ਸਮਝ ਲਵੇ ਜਪੇ ਜਾਪੇ ਆਖੋ
ਧਰੇ ਪਰਮ ਜੋਗੰ ਲਹੇ ਸਿੱਧ ਤਾਕੋ
ਧਰੇ ਪਰਮ ਜੋਗੰ ਪਰਮ ਜੋਗ ਨੂੰ ਧਾਰਨ ਕਰ ਲੈਂਦਾ ਪਰਮ ਜੋਗ ਦੀ ਪ੍ਰਾਪਤੀ ਹੋ ਜਾਂਦੀ ਹੈ ਲਹੇ ਸਿੱਧ ਤਾਕੋ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਸਾਰੀ ਸਮਝ ਆ ਜਾਂਦੀ ਹੈ ਆਪਣੇ ਮੂਲ ਨਾਲ ਜੁੜ ਜਾਂਦਾ ਹੈ ਆ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਇੱਥੇ ਆ ਹੈ ਪਰਮ ਜੋਗ ਜਿਹਦੀ ਸ਼ਬਦ ਸੁਰਤ ਦਾ ਮੇਲ ਹੋ ਗਿਆ ਪਰਮ ਜੋਗ ਹੈ ਇਹ ਤੋਂ ਵੱਡਾ ਜੋਗ ਕੋਈ ਨਹੀਂ ਹੈ ਲਹੇ ਸਿੱਧ ਤਾਕੋ ਸਿੱਧੀ ਪ੍ਰਾਪਤ ਕਰ ਲੈਂਦਾ
ਪੜ੍ਹੇ ਜਾਹੇ ਵਿਦਿਆਰਥੀ ਵਿਦਿਆ ਹੇਤੰ
ਪੜ੍ਹੇ ਆਹੇ ਵਿਦਿਆਰਥੀ ਵਿਦਿਆ ਹੇਤੰ ਜੇ ਇਹਨੂੰ ਕੋਈ ਵਿਦਿਆਰਥੀ ਵਿਦਿਆ ਵਾਸਤੇ ਪੜ੍ਹੇ ਵਿਦਿਆ ਦੀ
ਪ੍ਰਾਪਤੀ ਵਾਸਤੇ
ਵਿਦਿਆ ਦੇ ਪ੍ਰਾਪਤੀ ਵਾਸਤੇ ਵਿਦਿਆ ਦੇ ਐਂਗਲ ਤੋਂ ਪੜ੍ਹੇ
ਲਹੇ ਸਰਵ ਸ਼ਾਸਤਰਨ ਕੋ ਮਤ ਚੇਤਨ
ਬਸ ਸਾਰੇ ਸ਼ਾਸਤਰਾਂ ਦਾ ਜਿਹੜਾ ਹੈ ਨਾ ਸਾਰ ਉਹ ਪ੍ਰਾਪਤ ਕਰ ਲੈਂਦਾ
ਲਹੇ ਸਰਵ ਸ਼ਾਸਤਰਾਂ ਕੋ ਮਤ ਚੇਤਨ
ਉਹਨਾਂ ਦਾ ਜਿਹੜਾ ਰਸ ਹੈ ਨਾ ਸਾਰਿਆਂ ਦਾ ਉਹ ਸਾਰਿਆਂ ਦਾ ਗਿਆਨ ਪ੍ਰਾਪਤ ਕਰ ਲੈਂਦਾ ਸਾਰੇ ਸ਼ਾਸਤਰਾਂ ਦਾ ਗਿਆਨ ਇਹ ਚ ਆ ਗਿਆ ਸਾਰੇ ਸ਼ਾਸਤਰਾਂ ਦਾ ਗਿਆਨ
ਜਪੇ ਜੋਗ ਸੰਨਿਆਸ ਬੈਰਾਗ ਕੋਈ
ਕੋਈ ਜੋਗੀ ਸੰਨਿਆਸੀ ਬੈਰਾਗੀ ਜੇ ਜਪ ਲਵੇ ਇਹਦਾ ਜਾਪ ਉਹਨੂੰ ਸਮਝ ਲਵੇ ਇਹਨੂੰ
ਤਿਸੇ ਸਰਬ ਪੁੰਨਿਆਣ ਕੋ ਪੁੰਨ ਹੋਈ
ਤੇ ਜਿੰਨੇ ਸਾਰੇ ਪੁੰਨ ਨੇ ਦੁਨੀਆਂ ਦੇ ਵਿੱਚ ਸਾਰਿਆਂ ਦਾ ਪੁੰਨ ਦਾ ਫਲ ਪ੍ਰਾਪਤ ਹੋ ਜਾਂਦਾ ਉਹਨੂੰ ਸਿਰਫ ਦੇਖੋ ਪੁੰਨਿਆਣ ਕੋ ਪੁੰਨ ਹੋਈ ਹੈ ਉਹਨੂੰ ਸਿਰਫ ਫਲ ਪ੍ਰਾਪਤ ਹੁੰਦਾ ਉਹਨੂੰ ਇਹ ਪਤਾ ਲੱਗਦਾ ਵੀ ਸਾਡੇ ਵਾਲੀ ਮੱਤ ਦੀ ਬਜਾਏ ਆਹ ਮੱਤ ਹੈ ਮੱਤ ਦਾ ਹੀ ਗਿਆਨ ਹੁੰਦਾ ਉਹਨੂੰ ਹੋਰ ਕੁਛ ਨਹੀਂ ਹੁੰਦਾ ਅਜੇ ਪੁੰਨ ਪਾਪ ਚੈਨ ਉਹ ਪੁੰਨ ਪਾਪ ਤਿਆਗ ਦਿੰਦਾ ਬਸ ਹੋਰ ਕੁਛ ਨਹੀਂ ਹੁੰਦਾ ਉਹਨੂੰ ਹੋਰ ਨਹੀਂ ਕੁਛ ਮਿਲਦਾ ਪੁੰਨ ਪਾਪ ਬਹੁਤ ਖਤਰਨਾਕ ਚੀਜ਼ ਹੈ ਸਭ ਤੋਂ ਭੈੜੀ ਚੀਜ਼ ਪੁੰਨ ਪਾਪ ਹੈ ਜਿਹਨੇ ਪੁੰਨ ਪਾਪ ਮੰਨ ਲਿਆ ਨਾ ਉਹ ਤਾਂ ਇਹਨੂੰ ਪੜ੍ਹ ਕੇ ਜੋ ਪੁੰਨ ਪਾਪ ਛੱਡਦਾ ਇੱਕ ਜੀਵਨ ਜੇ ਛੱਡ ਦੇਵੇ ਤਾਂ ਵੀ ਬਹੁਤ ਹੈ ਇੱਕ ਜੀਵਨ ਚ ਪੁੰਨ ਪਾਪ ਛੱਡ ਦੇਵੇ ਤਾਂ ਵੀ ਵੱਡੀ ਗੱਲ ਹੈ ਸਭ ਤੋਂ ਧਸਿਆ ਹੋਇਆ ਪੁੰਨ ਪਾਪੀ ਹੈ ਜਿਹੜਾ ਪੁੰਨ ਪਾਪ ਨੂੰ ਮੰਨਦਾ ਪੰਡਿਤ ਨੇ ਪੁੰਨ ਪਾਪ ਪੜ੍ਹਾ ਤਾ ਪੰਡਿਤ ਇੱਕ ਜਨਮ ਹੋਰ ਹੁੰਦਾ ਹੁੰਦਾ ਪੁੰਨ ਪਾਪੀ ਦਾ
ਪੁੰਨ ਪਾਪ ਹਮਰੇ ਵਸਣਾ ਹੈ
ਦੋਹਰਾ ਉਹ ਪੁੰਨ ਪਾਪ ਵਾਲੇ ਨਹੀਂ ਹਣ ਉਹ ਪੁੰਨ ਪਾਪ ਨੂੰ ਨਹੀਂ ਮੰਨਦਾ ਜਿਹੜਾ ਬੱਕਰੇ ਵੱਢਦਾ ਨਾ ਉਹ ਨਹੀਂ ਮੰਨਦਾ ਪੁੰਨ ਪਾਪ ਨੂੰ ਜਿਹੜਾ ਮਾਂਸਾਹਾਰੀ ਹੈ ਉਹ ਨਹੀਂ ਮੰਨਦਾ ਪੁੰਨ ਪਾਪ ਨੂੰ ਹਾਂ ਉਹ ਇੱਕ ਕਲਾਸ ਗਾਹ ਹੈ ਇਹਦੇ ਨੂੰ ਇਹਨੇ ਪੁੰਨੀ ਪਾਪੀ ਨੇ ਇਹ ਜੇ ਪੜੂਗਾ ਕਹਿੰਦੇ ਉਹਨੂੰ ਸਿਰਫ ਪੁੰਨਾਂ ਦਾ ਹੀ ਫਲ ਹੋਊਗਾ ਉਹ ਫੁੱਲ ਲੱਗੂਗਾ ਜੋ ਉਹਨੂੰ ਪਹਿਰੇ ਪਹਿਰੇ ਫੁੱਲੜਾ ਉਹ ਫੁੱਲ ਤੱਕੇ ਜਾਊਗਾ ਫਲ ਨਹੀਂ ਲੱਗਣਾ ਉਹਨੂੰ
ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ
ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਜਿਹੜੇ ਸੰਤ ਨੇ ਨਾ ਜਿਹੜੇ ਤੇਰਾ ਨਿਤ ਉੱਠ ਕੇ ਧਿਆਨ ਧਰਦੇ ਨੇ ਤੇਰੇ ਧਿਆਨ ਨੂੰ ਧਾਰਨ ਕਰਦੇ ਨੇ ਅੰਤ ਲਹਿਣਗੇ ਮੁਕਤ ਫਲ ਪਾਵਣਗੇ ਭਗਵੰਤ ਆਖਰ ਨੂੰ ਮੁਕਤੀ ਦਾ ਫਲ ਪ੍ਰਾਪਤ ਕਰਨਗੇ ਔਰ ਆਪਣੇ ਮੂਲ ਚ ਲੀਨ ਹੋ ਜਾਣਗੇ ਪਾਵਾਂਗੇ
ਭਗਵੰਤ
ਸੱਚ ਖੰਡ ਦੇ ਵਿਚ ਚਲੇ ਜਾਣਗੇ ਉਹ
ਅੰਤ ਲਹਿਗੇ ਮੁਕਤ ਫਲ
ਨੂੰ ਮੁਕਤੀ ਫਲ ਪ੍ਰਾਪਤ ਕਰ ਲੈਣਗੇ
ਪਾਵਾਂਗੇ ਭਗਵੰਤ
ਪਾਵਾਂਗੇ ਭਗਵੰਤ ਹੁਣ ਇਹ ਜਿਹੜਾ ਦਿੱਤਾ ਫਲ ਸਾਰਾ ਬਾਰ ਇਹ ਦਿੱਤਾ ਗੁਰਮਤ ਨੂੰ ਗੁਰਮਤ ਨੂੰ ਇਹ ਵਰ ਜਾਂਦਾ ਹੈ ਅਸਲ ਚ ਗੁਰਮਤ ਹੈ ਇਹ
ਗੁਰਬਾਣੀ
ਜਿਹੜਾ ਗੁਰਬਾਣੀ ਜਿਹੜਾ ਗੁਰਬਾਣੀ ਦੇ ਗੁਰਮਤ ਨੂੰ ਧਿਆਨ ਨਾਲ ਧਿਆਨ ਇਹਦੇ ਜੋੜ ਕੇ ਰੱਖਦਾ ਨਿਤ ਉੱਠ ਧਿਆਨ ਨਿਤ ਉੱਠ ਕੇ ਇਸੇ ਨੂੰ ਧਿਆਨ ਜੋੜਦਾ ਇਸੇ ਨਾਲ ਵਿਚਾਰ ਕਰਦਾ ਇਹ ਉਹਦੀ ਗੱਲ ਹੈ ਨਾ ਕਿ ਕਿਸੇ ਦੇਵੀ ਦੀ ਗੱਲ ਹੈ ਕਿਸੇ ਮੂਰਤੀ ਦੀ ਗੱਲ ਹੈ ਇੱਕ ਵਿਚਾਰਧਾਰਾ ਹੈ ਇਹ ਵਿਚਾਰਧਾਰਾ ਦੇ ਗੁਣ ਦੱਸੇ ਨੇ ਵਿਚਾਰਧਾਰਾ ਸਾਰੀਆਂ ਗੱਲਾਂ ਢਾ ਦਿੰਦੀ ਹੈ ਢਾਉਂਦੀਆਂ ਨਾ ਕਦੋਂ ਗੁਰਬਾਣੀ ਸਾਰੀਆਂ ਕੰਧਾਂ ਢਾਉਂਦੀ ਹੋਈ ਹੈ ਫਿਰ ਜਿੰਨਾ ਵੀ ਕੁਛ ਕਿਹਾ ਗਿਆ ਸਾਰਾ ਇਹ ਗੁਰਬਾਣੀ ਤੇ ਬਿਨਾ ਹੋਰ ਕਿਤੇ ਢੁਕਦਾ ਹੀ ਨਹੀਂ ਜਾ ਕੇ ਜਾਂ ਕੋਈ ਢੁਕਾ ਕੇ ਦਿਖਾਵੇ ਜਿਹੜਾ ਪਿਤਾ ਮਾਤਾ ਕਿਹਾ ਹੋਇਆ ਉਹੀ ਪਿਤਾ ਉਹੀ ਮਾਤਾ ਪਿਤਾ ਦਾ ਸਰੂਪ ਕੀ ਹੈ ਪਿਤਾ ਦਾ ਸਰੂਪ ਦੱਸਿਆ ਹੋਇਆ ਇਹਦੇ ਵਿੱਚ ਤੂੰ ਮੇਰਾ ਪਿਤਾ ਦਾ ਸਰੂਪ ਕੀ ਹੈ ਪਿਤਾ ਰੂਪ ਹੈ ਗਿਆਨ ਸ਼ੇਰ ਸਿੰਘ ਸ਼ਰਨ ਕੱਟ ਜੋ ਤੁਰਕੀ ਬਾਣੀ ਹੈ ਦੋ ਰੂਪ ਨੇ ਇਹਦੇ ਇਹਦੇ ਦੋ ਰੂਪ ਨੇ ਜਿਹੜੀ ਤਾਂ ਤੁਰਕੀ ਬਾਣੀ ਹੈ ਬਿਨਾਂ ਕੰਨਾਂ ਤੇ ਸੁਣਨ ਵਾਲੀ ਉਹ ਦੁਰਗਾ ਉਹ ਹੈ ਜਿਹਦਾ ਚਿਤਰਨ ਇੱਥੇ ਉਹਦਾ ਸਾਕਸ਼ਾਤ ਰੂਪ ਕੀ ਹੈ ਸਾਕਸ਼ਾਤ ਰੂਪ ਹੈ ਗੁਰਮੁਖ ਲੜਨਾ ਉਹਨੇ ਗੁਰਮੁਖ ਦੇ ਰੂਪ ਚ ਆ ਕੇ ਹੈ ਪਰ ਅੰਦਰ ਉਹਦੇ ਆਪ ਹੈ ਇਹ ਅੰਦਰ ਕੀ ਹੈ ਅੰਦਰ ਆਪ ਹੈ ਉਹ ਮਨ ਮੈਂ ਆਪ ਹੈ ਉਹ ਮਨ ਮੈਂ ਆਪ ਮਨ ਆਪਣੇ ਮਾਹੇ ਮਨ ਦੇ ਵਿੱਚ ਤਾਂ ਆਪ ਹੈ ਉਹ ਅੰਦਰ ਤਾਂ ਬੁਲਾਇਆ ਬੋਲਦਾ ਬੁਲਾਇਆ ਕਿਹਦੇ ਨਾਲ ਬੋਲਦਾ ਉਸੇ ਸ਼ਬਦ ਦਾ ਬੁਲਾਇਆ ਬੋਲਦਾ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਬੁਲਾਇਆ ਬੋਲੇ ਖਸਮ ਕਾ ਜਿਹੜਾ ਬੁਲਾਇਆ ਬੋਲੇ ਖਸਮ ਕਾ ਜਿਹੜਾ ਬੋਲੇ ਹੈ
ਉਹ ਸਾਕਸ਼ਾਤ
ਉਹ ਕੌਣ ਹੈ ਉਹ ਚੰਡੀ ਹੈ ਉਹ ਖਸਮ ਕਿਹਦਾ ਹੁੰਦਾ ਇਸਤਰੀ ਦਾ ਹੁੰਦਾ ਨਾ ਖਸਮ ਕਿਹਦਾ ਹੁੰਦਾ
ਇਸਤਰੀ ਦਾ
ਇਸਤਰੀ ਦਾ ਇਸ ਕਰਕੇ ਗੁਰਮੁਖੀ ਲਫ਼ਜ਼ ਆਇਆ ਗੁਰਮੁਖ ਪਲਿੰਗ ਨਹੀਂ ਆਇਆ ਹੋਇਆ ਤਾਂ ਚੰਡੀ ਆਇਆ ਹੋਇਆ ਖਸਮ ਤਾਂ ਔਰਤ ਦਾ ਹੀ ਹੁੰਦਾ ਨਾ ਬਸ ਉਹ ਇਹ ਅਧੀਨ ਜਿਹੜਾ ਹੈਗਾ ਅਸਲ ਦੇ ਵਿੱਚ ਔਰਤ ਦਾ ਨਹੀਂ ਹੈ ਨਾ ਅਸੀਂ ਸਾਡੀ ਭਾਸ਼ਾ ਚ ਔਰਤ ਬਣ ਜਾਂਦੀ ਹੈ ਜਿਹੜਾ ਕਿਸੇ ਦੇ ਅਧੀਨ ਹੋਵੇ ਉਹ ਉਹਦੇ ਔਰਤ ਦੇ ਸਬੰਧ ਹੈ ਭਾਣੇ ਚ ਹੋਵੇ ਹੁਕਮ ਚ ਹੋਵੇ ਔਰਤ ਨੂੰ ਉਸੇ ਔਰਤ ਨੂੰ ਔਰਤ ਮੰਨਿਆ ਹੈ ਜਿਹੜੀ ਪਤੀ ਦੇ ਹੁਕਮ ਚ ਹੈ ਜਿਹੜੀ ਪਤੀ ਦੇ ਹੁਕਮ ਤੋਂ ਬਾਹਰ ਹੈ ਉਹਨੂੰ ਔਰਤ ਨਹੀਂ ਬਣਦੀ ਬਾਣੀ ਨਹੀਂ ਬਣਦੀ ਤਨ ਪਰ ਇਹ ਨਾਖੀਨ ਬਹਿਣ ਜੇ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਤਨ ਪਰ ਕਹੀ ਸੋਏ ਹਾਂ ਇੱਥੇ ਸ਼ਰਤ ਇਹ ਜ਼ਰੂਰ ਹੈ ਕਿ ਜਿਹੜਾ ਆਦਮੀ ਹੈ ਉਹ ਵੀ ਮਨਮੁੱਖ ਨਾ ਹੋਵੇ ਇਹ ਜਿਹੜੀ ਗੱਲ ਕਰ ਰਹੇ ਨੇ ਬਰਾਬਰੀ ਹੈ ਮਨਮੁੱਖਾਂ ਦੀ ਲੈਵਲ 'ਚ ਤਾਂ ਗੱਲ ਹੈ ਠੀਕ ਉਹਨਾਂ ਦੀ ਮਨਮੁੱਖਾਂ ਦੀ ਦੁਨੀਆਂ ਦੇ ਵਿੱਚ ਆਪਣੀ ਮਰਜ਼ੀ ਜਿੱਥੇ ਚੱਲਦੀ ਹੈ ਗੁਰਮੁਖਾਂ ਦੀ ਦੁਨੀਆਂ 'ਚ ਇਹ ਗੱਲ ਨਹੀਂ ਆ ਸਕਦੀ ਜਦ ਉਹ ਗੁਰਮੁਖਾਂ ਦੀ ਦੁਨੀਆਂ 'ਚ ਇਹ ਗੱਲ ਲੈ ਕੇ ਆਉਂਦੇ ਨੇ ਫਿਰ ਗੱਲ ਗਲਤ ਹੈ ਬਰਾਬਰੀ ਇੱਥੇ ਬਰਾਬਰੀ ਤਾਂ ਕਰਕੇ ਨਹੀਂ ਇੱਥੇ ਜਿਹੜਾ ਆਦਮੀ ਹੈ ਜੋ ਗੁਰਮੁਖਾਂ ਨੂੰ ਗੁਰੂ ਦੀ ਮਤ ਲਈ ਹੋਈ ਹੈ ਫਿਰ ਆਦਮੀ ਦੀ ਉਹ ਗੱਲ ਚੱਲੂਗੀ ਔਰਤ ਉਹਦੇ ਪਿੱਛੇ ਰਹੂਗੀ ਜੇ ਉਹਦੇ ਪਿੱਛੇ ਨਹੀਂ ਰਹਿੰਦੀ ਫਿਰ ਉਹ ਗੁਰਮੁਖੀ ਨਹੀਂ ਹੈ ਆਦਮੀ ਨੇ ਤਾਂ ਗੁਰੂ ਦੀ ਮਤ ਛੱਡਣੀ ਨਹੀਂ ਹੈ ਤੇ ਛੱਡ ਸਕਦਾ ਨਹੀਂ ਗੁਰੂ ਨੂੰ ਤੇ ਔਰਤ ਦੇ ਜੁੜੀ ਹੈ ਪਿੱਛੇ ਰਹੇ ਆਦਮੀ ਨੇ ਵੀ ਤਾਂ ਆਪਣਾ ਮਨ ਮਾਰਿਆ ਹੋਇਆ ਮਤ ਤਾਂ ਗੁਰੂ ਦੀ ਹੈ ਉਹਦੀ ਕਿਹੜਾ ਆਪਣੀ ਹੈ ਜਿੱਥੇ ਗੁਰੂ ਦੀ ਮਤ ਦੀ ਗੱਲ ਹੈ ਉੱਥੇ ਔਰਤ ਨੂੰ ਮਗਰ ਲੱਗਣਾ ਹੀ ਪਊਗਾ ਉਹਦੇ ਉੱਥੇ ਆਦਮੀ ਦੀ ਸਰਦਾਰੀ ਰਹੂਗੀ ਆਦਮੀ ਦੀ ਅਸਲ ਸਰਦਾਰੀ ਨਹੀਂ ਪਰਮੇਸ਼ਰ ਦੀ ਸਰਦਾਰੀ ਹੈ ਆਦਮੀ ਦਾ ਕਹਿਣ ਦੀ ਗੱਲ ਹੈ
ਪੁਰਖ ਦੀ ਸਰਦਾਰੀ
ਆਦਮੀ ਦੀ ਕਿੱਥੇ ਸਰਦਾਰੀ ਹੈ ਆਦਮੀ ਦਾ ਆਪ ਹੁਕਮ ਚ ਆ ਜਿਹੜੀ ਇਹਨਾਂ ਦੀ ਚਰਚਾ ਬਰਾਬਰੀ ਦੀ ਇਹ ਗੁਰੂ ਘਰ ਦੇ ਵਿੱਚ ਲਾਗੂ ਹੀ ਨਹੀਂ ਹੁੰਦੀ
ਸਾਕਸ਼ਾਤ ਰੂਪ
ਸਾਖਸ਼ਾਤ ਰੂਪ ਕੀ ਹੈ ਚੰਡੀ ਦਾ? ਉਹ ਆਦਮੀ ਸਾਖਸ਼ਾਤ ਰੂਪ ਹੈ ਚੰਡੀ ਦਾ, ਜਿਹੜਾ ਲੜਾਈ ਸੱਚ ਦੀ ਲੜ ਰਿਹਾ। ਉਹਦੀ ਜਿਹੜੀ ਬੁੱਧੀ ਉਹ ਤਲਵਾਰ ਹੈ, ਉਹਦੇ ਜਿਹੜੇ ਬਾਣੀ ਦੇ ਬੋਲ ਨੇ ਉਹਨੇ ਤੀਰ ਨੇ, ਜਿਹੜਾ ਉਹਦਾ ਗਿਆਨ ਹੈ ਨੇਜਾ ਨੇਜੇ ਵਾਂਗੂ ਲੱਗਦਾ। ਇਸ ਕਰਕੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਹੈ। ਸੱਚ ਜਿਹੜਾ ਹੈਗਾ ਤਲਵਾਰ ਵਾਂਗੂ ਲੱਗਦਾ, ਉਹ ਤਕਲੀਫ ਮੰਨਦੇ ਨੇ ਹਮ ਲੋਕ, ਸੱਚ ਤੋਂ ਦੁਖੀ ਹੁੰਦੇ ਨੇ। ਉਹ ਇਹ ਨਹੀਂ ਸਮਝਦੇ ਵੀ ਪਰਉਪਕਾਰ ਹੈ, ਜੇ ਤਾਂ ਸਮਝ ਲਵੇ ਪਰਉਪਕਾਰ ਹੈ ਮੈਨੂੰ ਇਹ। ਫਰੀਦ ਤਾਂ ਬੁਰੇ ਦਾ ਭਲਾ ਕਰਦਾ, ਫਰੀਦ ਤਾਂ ਕਹਿੰਦਾ ਬੁਰੇ ਦਾ ਭਲਾ ਕਰ, ਗੁਰਮਤ ਬੁਰੇ ਦਾ ਭਲਾ ਕਰਨ ਵਾਲੀ ਹੈ, ਇਹ ਕਿਸੇ ਨੂੰ ਖਤਮ ਕਰਨ ਵਾਲੀ ਨਹੀਂ ਹੈ, ਇਹ ਸਗੋਂ ਜੀਵਨ ਦਾਨ ਦੇਣ ਵਾਲੀ ਹੈ।
ਲੋਕ ਮਾਤਾ
ਹਮੇਸ਼ਾ ਜੀਵਨ ਦਾਨ ਦੇਣ ਵਾਲੀ ਹੈ, ਮਰਨ ਜਨਮਣ ਮਰਨ ਕੱਟਣ ਵਾਲੀ ਹੈ। ਮਰਨ ਜਮਣ ਜੇ ਕੱਟਣ ਵਾਲੀ ਮਤ ਹੋਵੇ, ਜੇ ਧਰਮ ਨੇ, ਜੇ ਉਹਨਾਂ ਨੇ ਜਮਣ ਮਰਨ ਕਟਾਉਣਾ ਨੀ, ਫਿਰ ਧਰਮ ਧਾਰਨ ਕਾਸਰੂ ਕੀਤਾ ਬਾਕੀ ਨੇ ਉਹਨਾਂ ਨੂੰ ਪੁੱਛੇ। ਜੇ ਪਰਮੇਸ਼ਰ ਨੂੰ ਉਹਨਾਂ ਨੇ ਮਿਲਣਾ ਹੀ ਨਹੀਂ, ਤਾਂ ਫਿਰ ਧਰਮ ਧਾਰਨ ਕਾਸਰੂ ਕੀਤਾ, ਬਾਕੀ ਮਤਾਂ ਨੇ ਕਿਉਂ ਬਣਾਇਆ? ਕਿਉਂ ਕਹਿੰਦੇ ਨੇ ਪਰਮੇਸ਼ਰ ਇੱਕ ਹੈ, ਰੱਬ ਇੱਕ ਹੈ? ਜੇ ਉਹਦੇ ਦਰਸ਼ਨ ਹੀ ਨਹੀਂ ਕਰਨੇ, ਫਿਰ ਉਹ ਧਰਮ ਹੈ ਕਿ ਫਰਾਉਂਡ ਹੈ? ਇਹ ਤਾਂ ਉਹ ਦੱਸਣ। ਜਿਹੜਾ ਕਰਾਉਣ ਵਾਲਾ, ਜਾਂ ਤਾਂ ਤੁਸੀਂ ਆਪ ਕਰਾਓ ਬਹਿ ਕੇ, ਕਿ ਨਹੀਂ ਜਿਹੜਾ ਕਰਾਉਂਦਾ ਉਹਦੇ ਪੁੱਛ ਕੇ ਉਦਾਂ ਤੁਸੀਂ ਕਰ ਲਓ। ਗੱਲ ਤਾਂ ਹੈ ਆਹ, ਇਹਨੂੰ ਬੜਾ ਤਾਂ ਲੜਾਈ ਦਾ ਅਖਾੜਾ ਅਨੰਦਪੁਰ ਸਾਹਿਬ, ਵੀ ਅਸੀਂ ਆਪਣੀ ਛੱਡਣੀ ਨੀ, ਤੂੰ ਤੁਹਾਨੂੰ ਬੋਲਣ ਦੇਣਾ ਨੀ। ਠੀਕ ਕੌਣ ਸੀ, ਗਲਤ ਕੌਣ ਸੀ? ਅੱਜ ਦੀ ਦੁਨੀਆਂ ਚ ਗੱਲ ਨੀ ਚੱਲਦੀ ਹੈ, ਉਦੋਂ ਨਾ ਅੱਜ ਜ਼ਮਾਨਾ ਠੀਕ ਹੈ, ਪਰ ਹੁਣ ਵੀ ਇਹੀ ਹੋ ਰਿਹਾ। ਦੋਵੇਂ ਨੂੰ ਨੀ ਬੋਲਣ ਦੇਣਾ ਅਸੀਂ, ਕਿਉਂ ਨੀ ਬੋਲਣ ਦੇਣਾ ਬਾਈ? ਅੱਜ ਸਿੱਖ ਉਹ ਪਾਸਲੇ ਚ ਖੜੇ ਨੇ ਜਿਹੜੇ ਪਾਲੇ ਚ ਕਿਸੇ ਵੇਲੇ ਹਿੰਦੂ ਔਰ ਮੁਸਲਮਾਨ ਖੜੇ ਸੀ। ਅੱਜ ਦੇ ਸਾਡੇ ਸਿੱਖ ਉਸ ਪਾਲੇ ਚ ਖੜੇ ਨੇ ਜਿੱਥੇ ਕਿਸੇ ਵੇਲੇ ਹਿੰਦੂ ਮੁਸਲਮਾਨ ਖੜੇ ਸੀ। ਸਾਡਾ ਤਾਂ ਪਾਲਾ ਹੀ ਨਹੀਂ ਇਹ ਹੈਗਾ ਸਿੱਖੀ ਵਾਲਾ, ਅਸੀਂ ਤਾਂ ਕਹਿੰਦੇ ਆਓ ਚਰਚਾ ਕਰੋ, ਲੋਕ ਭੱਜਦੇ ਸੀ ਚਰਚਾ ਤੇ, ਅਸੀਂ ਕਹਿੰਦੇ ਤੇ ਕਰੋ। ਗੁਰਮਤ ਹਮੇਸ਼ਾ ਚਰਚਾ ਦੇ ਹੱਕ ਚ ਰਹੀ ਹੈ, ਭਗਤ ਹਮੇਸ਼ਾ ਚਰਚਾ ਦੇ ਹੱਕ ਚ ਰਹੇ ਨੇ, ਸਿੱਖ ਹਮੇਸ਼ਾ ਚਰਚਾ ਦੇ ਹੱਕ ਚ ਰਹਿਣੇ ਚਾਹੀਦੇ ਨੇ। ਜੇ ਇਹ ਵੀ ਚਰਚਾ ਦੇ ਹੱਕ ਚ ਨਹੀਂ, ਤਾਂ ਇਹ ਸਿੱਖ ਨਹੀਂ ਹਿੰਦੂ ਨੇ ਕੱਟੜ ਵਿਰੋਧੀ ਗੁਰਮਤ ਤੋਂ, ਜਿਹੜੇ ਚਰਚਾ ਦੇ ਹੱਕ ਚ ਨਹੀਂ ਹੈ, ਉਹਨਾਂ ਦੇ ਆਪਣੇ ਪੱਲੇ ਕੁਛ ਨਹੀਂ ਹੈ। ਸਰਦਾਰੀ ਸਾਡੀ ਬਣੀ ਰਹੇ, ਵੱਟਾਂ ਪਾਉਂਦੇ ਨੇ ਸਿੱਖੀ ਨੂੰ ਕੌਮ ਕਹਿੰਦੇ ਨੇ, ਇਹ ਤਾਂ ਸਾਬਤ ਹੁੰਦਾ ਵੀ ਇਹ ਸਿੱਖ ਨਹੀਂ ਹਨ। ਇਹ ਆਪਣੇ ਅੰਦਰ ਦੇਖਣ ਝਾਕ ਕੇ ਵੀ ਇਹ ਗੱਲਾਂ ਠੀਕ ਨੇ ਜਾਂ ਗਲਤ ਨੇ। ਜੇ ਠੀਕ ਨੇ ਦਵਾਨੀ ਵੱਟੇ ਨੀ ਕਿਸੇ ਨੇ, ਇਹਨੂੰ ਪੁੱਛਣਾ ਸਭ ਰੱਦ ਹੋ ਜਾਣਗੇ। ਸੱਚ ਪੂਰੇ ਕਿਸੇ ਦੀ ਨਹੀਂ ਚੱਲਦੀ, ਇਹ ਤਾਂ ਹਲੇ ਕਿਸੇ ਬਾਗ ਦੀ ਮੂਲੀ ਨਹੀਂ, ਸੱਚ ਮੂਹਰੇ ਕਿਸੇ ਦੀ ਨਹੀਂ ਚੱਲਣੀ। ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਤਾਂ ਗੁਰੂ ਗ੍ਰੰਥ ਸਾਹਿਬ ਦਾ ਕੀ ਮੰਨਣਾ? ਬਾਣੀ ਓ ਮੰਨਣੀ ਹੈ, ਵਿਚਾਰਧਾਰਾ ਹੀ ਮੰਨਣੀ ਹੈ। ਯਾਰ ਤੁਸੀਂ ਦੱਸੋ ਵਿਚਾਰਧਾਰਾ ਕੀ ਹੈ? ਜੇ ਵਿਚਾਰਧਾਰਾ ਇਹ ਹੈ ਤਾਂ ਲਾਈਨ ਤੇ ਆ ਜਾਓ, ਨਹੀਂ ਲੋਕ ਤੁਹਾਨੂੰ ਐਂ ਹਟਾ ਦੇਣਗੇ, ਅੱਡ ਕਰ ਦੇਣਗੇ, ਜਿਵੇਂ ਲੱਸੀ ਪੁੱਟ ਕੇ ਛਿੱਦੀਆਂ ਬਾਹਰ ਕੱਢ ਦਿੱਤੀਆਂ ਨੇ। ਛਿੱਦੀਆਂ ਨੀ ਬਾਹਰ ਕੱਢਦੇ ਲੱਸੀ ਚੋ, ਛਿੱਦੀਆਂ ਮੈਂ ਬਾਹਰ ਕੱਢ ਦੇਣਗੇ ਤੁਹਾਨੂੰ, ਕਿ ਟਾਈਮ ਆ ਗਿਆ ਸਮਾਂ। ਛਿੱਦੀਆਂ ਨੀ ਕੰਮ ਦੀਆਂ ਹੁੰਦੀਆਂ, ਲੱਸੀ ਪੁੱਟ ਲੈਂਦੇ ਜੇ ਤੇ ਛਿੱਦੀਆਂ ਜ਼ਿਆਦਾ, ਇੰਨੀਆਂ ਛਿੱਦੀਆਂ ਹੋ ਗਈਆਂ ਲੱਸੀ ਦੇ ਵਿੱਚ ਕਿ ਹੁਣ ਪੁੱਟਣ ਵਾਲੀ ਹੋ ਗਈ ਲੱਸੀ ਵੀ। ਇਹ ਪੁੱਟ ਕੇ ਛਿੱਦੀਆਂ ਬਾਹਰ ਕੱਢ ਦਾਂਗੇ, ਬਾਕੀ ਲੱਸੀ ਨੂੰ ਬਣਾ ਲਾਂਗੇ ਕੁਛ ਨਾ ਕੁਛ, ਉਹ ਚੋਂ ਬਹੁਤ ਕੁਛ ਬਣ ਜਾਂਦਾ ਲੱਸੀ ਦਾ ਵੀ। ਲੱਸੀ ਦੀ ਵੈਰੀ ਕੀਮਤ ਆ, ਹੁਣ ਨੀ ਲੱਸੀ ਕੋਈ ਡੋਲਦਾ, ਲੱਸੀ ਦੀ ਬਹੁਤ ਕੀਮਤ ਹੈ,
ਮਿਲਦੀ ਨਹੀਂ।